साहिब साहिब क्या करे, साहिब तेरी पास, साहिब साहिब क्या करे, साहिब
जो राज जो हकीकत जो सच्चाई है वो परमात्मा ने इंसान में बना के अंदर रख दी है।
Whatever secret, whatever truth, whatever eternity is, all these things are put in man. God made all these things and he has put all the real truth and eternity within the man.
Paramatma ne andar bada arrangement rakha hua hai, kis tarah khoon da daura ho raha hai, kis tarah khana andar jaake hazm hunda hai, kis tarah pani khana alag, kis tarah unna da ras alag alag changa maada ban vaste
God has put many different types of arrangements very beautifully within the body. You know that how the circulation of blood is going on, how the breathing, the process of breathing is going on, how there are different veins and arteries for fluid and for the food, and how everything is going on. This is all done by God. God has done all these arrangements very beautifully.
ये सब कुछ अरेंजमेंट करके वो परमात्मा खुद भी साडे जिस्म के अंदर इस तरह छिप के रह गया जिस तरह दूध के अंदर की है, मेहंदी के पत्रां के अंदर रंग है,
आफ्टर
डूइंग अंदर तेल है, पत्थर अंदर अग्नि है।
After doing so many arrangements like this, even God himself is sitting within us. He has hidden himself and he is sitting within us in such a way like there is clarified butter or butter in the milk, there is color in the leaves, there is fire in the stone. In the same way, God is present within us.
ਇਸ ਜਗ੍ਹਾ ਤੇ ਖੋਜ ਵਿੱਚ ਇਨਸਾਨ ਆਪਣੇ ਅੰਦਰ ਨਹੀਂ ਜਾਂਦਾ ਗਾ, ਉਸ ਦੀ ਖੋਜ ਪਰਮਾਤਮਾ ਨੇ ਬਾਹਰ ਪੱਥਰਾਂ ਵਿੱਚ, ਪਾਣੀਆਂ ਵਿੱਚ, ਪਹਾੜਾਂ ਤੇ, ਸਮੁੰਦਰਾਂ ਅੰਦਰ,
Man does not go within his own self in searching for God. Instead, he is searching for God in the outer places. He is going on the mountains, he is going in the water, he is going to the temples, mosques, churches, he is going to the places of pilgrimages only for searching for God.
ਅਸੀਂ ਸਭ ਦੀ ਇੱਜ਼ਤ ਕਰਦੇ ਹਾਂ, ਇਹ ਤਾਂ ਮਹਾਤਮਾ ਲੋਕਾਂ ਨੇ, ਰਿਖੀਆਂ ਮੁਨੀਆਂ ਨੇ ਸਾਨੂੰ ਸਮਝਾਇਆ ਸੀਗਾ ਕਿ ਕਿਉਂ ਇਹਦੇ ਅੰਦਰ ਜਾਣਾ ਜ਼ਰੂਰੀ ਹੈ, ਕਿਉਂਕਿ ਇਹ ਸਾਨੂੰ ਸਿੱਖਿਆ ਦਿੰਦੇ ਹੈ, ਪਰਮਾਤਮਾ ਦੀ ਭਗਤੀ ਦੀ ਯਾਦ ਦਿਵਾਉਂਦੇ ਹੈ। ਅਸੀਂ ਇਹਨਾਂ ਦੀ ਨਿੰਦਿਆ ਨਹੀਂ ਕਰਦੇ, ਲੇਕਿਨ ਪਰਮਾਤਮਾ ਨੇ ਸਾਨੂੰ ਮੁੱਖ ਦੇ ਵਿੱਚ
We respect all the temples, mosques, churches and all the religious places. But we should understand that why all these were made. Saints and Mahatmas, Rishis and Munis, those great masters, made all these religious places and they explained to us that why we have to enter into these holy places, what is the purpose of going there. It is good that they gave us their teachings to us. And they explained to us that what was the purpose of going to this holy places. But they tell us that God has given you a very beautiful church, which is your own body. And these outer churches were made just to explain to us that we have to enter into our real church, which is our own body.
ਸਭ ਦੇ ਰਸਮੋ ਰਿਵਾਜ਼ ਤਕਨੀਕ ਮਿਲਦੇ ਜੁਲਦੇ ਹੈ। ਬੋਧਾਂ ਦੇ ਮੰਦਰ ਅੰਦਰ ਆਪਾਂ ਜਾਂਦੇ ਹਾਂ, ਸਭ ਤੋਂ ਪਹਿਲਾਂ ਘੰਟਾ ਗੁਰੂ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਲਾਇਆ ਹੈ। ਘੰਟੇ ਨੂੰ ਵਜਾਓ, ਅੰਦਰ ਜਾਓ, ਅੰਦਰ ਜਾਂਦੇ ਹਾਂ ਅਸੀਂ ਖੱਬੀ ਸਾਈਡ ਦੇ ਅੰਦਰ, एक जोत जगाई जाती है जड़ी हमेशा जलती रहती है.
Approximately all the outer places which we have made in searching for God are similar to each other. You know that if you enter any Buddhist temple, right at the entrance you will find a big bell, and when people enter the Buddhist temple, first they ring that big bell and then enter in the temple where they see one light which is constantly burning.
ਇਸੇ ਤਰ੍ਹਾਂ ਜਦ ਸਿੱਖਾਂ ਦੇ ਗੁਰਦੁਆਰੇ ਅੰਦਰ ਅਸੀਂ ਅੰਮ੍ਰਿਤਸਰ ਜਾਂਦੇ ਹੈ ਉਹ ਲੋਕ ਨਗਾਰਾ ਵਜਾਉਂਦੇ ਹੈ, ਸੰਖ ਵਜਾਉਂਦੇ ਹੈ, ਘੰਟੇ ਵਜਾਉਂਦੇ ਹੈ, ਇੱਕ ਜੋਤ ਉਹ ਵੀ ਜਗਾਉਂਦੇ ਹੈ.
ਇਨ ਦ ਸੇਮ ਵੇ ਇਨ ਦ ਸਿੱਖ ਟੈਂਪਲ ਇਨ ਦ ਸਿੱਖ ਗੁਰਦੁਆਰਾ ਸਪੈਸ਼ਲੀ ਇਨ ਅੰਮ੍ਰਿਤਸਰ ਵੈਨ ਵੀ ਗੋ ਦੈਰ ਵੀ ਸੀ ਦੈਟ ਦੇ ਯੂਜ ਅ ਬਿਗ ਡਰਮ ਐਂਡ ਦੇ ਬਲੋ ਕੌਂਚ ਦੇ ਰਿੰਗ ਦ ਬੈਲਸ ਦੈਰ and there also they have one non-stop or constantly burning light.
Isse tarah musalmanan di masjid de andar jaane hain mazaran manar de utte sharaba karde hain mulla uchi uchi baag danda hai nagara bajanda hai.
In the same way when we go to the Muslim mosques, there we find the lights burning on the graves and the mulla or priest of the mosque, he shouts aloud, he arouses people in the name of God, and there also they beat the drum and blow the conches.
Isse tarah jada apa church de andar jande hain utthe hi service shuru hon to pehla ghante bajaya janda hai pendla di vaazhan.
In the same way when we go to the Christian churches, there also before they start the service they ring the bells and they light the candles.
ਇਹ ਮਹਾਤਮਾ ਨੇ ਸਾਨੂੰ ਸਮਝਾਇਆ ਸੀ, ਪਰਮਾਤਮਾ ਨੇ ਇਸ ਕਿਸਮ ਦੀਆਂ ਆਵਾਜ਼ਾਂ ਤੁਹਾਡੇ ਅੰਦਰ ਰੱਖੀਆਂ ਹੋਈਆਂ ਹੈ. ਕਿਸੇ ਨੇ ਘੰਟਾ ਵਜਾ ਕੇ ਦੱਸ ਦਿੱਤਾ, ਕਿਸੇ ਨੇ ਸੰਖ ਵਜਾ ਕੇ ਦੱਸ ਦਿੱਤਾ, ਕਿਸੇ ਨੇ ਹੋਰ ਕਿਸਮ ਦੀ ਆਵਾਜ਼ ਕਰਕੇ ਸਾਨੂੰ ਨਗਾਰਾ ਵਗੈਰਾ ਵਜਾ ਕੇ ਦੱਸ ਦਿੱਤਾ, ਔਰ ਹਰ ਇੱਕ ਨੇ ਜੋਤ ਦਾ ਜ਼ਿਕਰ ਕੀਤਾ ਕਿ ਤੁਹਾਡੇ ਅੰਦਰ ਇੱਕ ਜੋਤ ਵੀ ਪਰਮਾਤਮਾ ਨੇ ਜਗਾਈ ਹੋਈ ਹੈ.
ਬਾਈ ਮੇਕਿੰਗ ਆਲ ਦੀਸ ਆਊਟਰ ਥਿੰਗਸ ਮਹਾਤਮਾਸ ਐਕਸਪਲੇਨ ਟੂ ਅਸ that all these lights and sounds are within you. Some masters told us that the light was of the light of candle, some mahatmas told us that there was the sound of drum, there was the sound of bells and like that, and they all mention one light burning also.
Hinduan ke andar rivaaj hai jab mrityu hundi hai insaan di usnu char pai khade ਲਟਾ ਦਿੰਦੇ ਹੈ, ਦੀਵਾ ਜਗਾ ਕੇ ਉਸਦੇ ਅੱਗੇ ਲਿਆਉਂਦੇ ਹੈ ਕਿ ਇਹ ਹੁਣ ਜੋਤ ਵਿੱਚ ਧਿਆਨ ਲੈ ਜਾਵੇ, ਜਰਾ ਸੋਚ ਕੇ ਦੇਖੋ. ਉਹ ਪੁੱਛਦੇ ਆ ਘਰ ਵਾਲੇ ਕਿ ਤੈਨੂੰ ਇਹ ਜੋਤ ਦਿਸਦੀ ਹੈ, ਚਾਹੀਦਾ ਤਾਂ ਇਹ ਸੀ ਕਿ ਮਰਨ ਤੋਂ ਪਹਿਲਾਂ ਉਹਦਾ ਖਿਆਲ ਜੋਤ ਵਿੱਚ ਲਿਜਾਂਦੇ, ਉਸ ਨੂੰ ਜੋਤ ਅੰਦਰ ਜਾਣ ਦੇ ਵਾਸਤੇ ਪ੍ਰੇਰਦੇ, ਉਹ ਜੋਤ ਨੂੰ ਜਿੰਦੇ ਜੀ ਜੋ ਪਰਮਾਤਮਾ ਨੇ ਅੰਦਰ ਜਗਾਈ ਹੈ ਉਸ ਨੂੰ ਉਹ ਪ੍ਰਗਟ ਕਰਦਾ. ਸੋਚ ਕੇ ਦੇਖ ਲਓ
In the Hindu religion there is a custom that if anyone is about to die, they take the person from the bed and put on the ground, and afterwards they burn some light and bring and put in the hand of that person and ask him that, do you see the light? They try to bring his attention in the light. What was required? It was required that when he was alive, when he was in good shape of body, he should have been inspired to put his attention in the light. If we are trying to bring his attention in the light at the time of his death, how it is possible that the light is going to liberate him? We should have brought our attention in the light while we were alive, while we were able to contact the light daily.
ਮਹਾਤਮਾ ਨੇ ਤਾਂ ਸਾਡਾ ਖਿਆਲ ਅੰਦਰ ਲਿਜਾਣ ਵਾਸਤੇ ਇਹ ਚੀਜ਼ਾਂ ਦੱਸੀਆਂ ਸਨ, ਲੇਕਿਨ ਅਸੀਂ ਬਜਾਏ ਅੰਦਰ ਜਾਣ ਦੇ ਬਾਹਰ ਰਸਮੋ ਰਿਵਾਜ਼ ਬਣਾ ਲਿਆ, ਔਰ ਰਸਮੋ ਰਿਵਾਜ਼ ਕਰਨ ਦੇ ਵਿੱਚ ਲੋਕੀ ਸਮਝਦੇ.
We the worldly people have our own ways of thinking. Mahatmas had made all these things to explain to us that all these things are within you, and they made all these things only to inspire us to go in the within. But instead of understanding that, instead of learning that, we have made all these things as the rites and rituals.
Jab Shah Sikandar de dil vich parmatma de mil da shauk paida hoya उन्हें सोचा कि मैं बादशाह हाँ, मेरे पास अच्छे घोड़े हैं, क्योंकि उस जमाने के अंदर अज की तरह का साधन नहीं सन। घोड़े की सवारी बहुत अच्छी समझी गई सी, तेज रफ्तार समझी गई सी। तो उसने दिन रात पहाड़ों के अंदर घोड़े को पजाया खोजिया, आखिर वो इस कामयाब होने लग्या, क्योंकि पूरा गुरु तो मिलया नहीं सीगा। जब उसनु थोड़ा बहुत अमृत मिलया पीन वास्ते, तो काल नहीं चाहता गा कि ये जीव मेरे डेरे तो उपर चलिया जाए या ये परमात्मा मिल जाए। हुण कोई पूरा गुरु मिलया नहीं सी, उसनु पता ही नहीं सीगा कि काल जिहड़ा है ये ठग लैंदा है। कई इहदे कोल साधन है, काल ने एक ऐसे और पछड़ा स्वर्गों के विचों भेजी जिसने आपका रूप इस किस्म का बना लिया, जिसे पाक वगैरह निकलती सी और बडरूप बना के कह लगी, हे इंसान मेरे पास भी किसी ने तारीफ की सी कि परमात्मा दे मिलन के ये फायदे है, वो अमृत दिता है, अमृत पी के इंसान अमर हो जाता है। और कह लगी, जब तक मैं प्राप्त किया पीता आ मेरी हालत है, ना मैं जीवदा चाह ना मैं मरिया ज है। तो संत बजीदा अपनी बाणी में लिखता है, शाह शिकंदर धुंदे आप हजात में पहाड़ा फिरता दिन ते रात में, फिर ना पीता प्याला अपने दस्त पर, फरी बजीदा कौन कहे साहब न इंज नी इंज कर। कह लगे, सारी जिंदगी खोजता फिरया, जब हाथ दे विच वो नाम अमृत का प्याला आया उसनु पी ना सकया। उसने उसने आखे लग्या, हुण उसनु कौन कोई गुरु पीर हो गए तो उसनु समझावे तू इसनु पी लै और ये ठग दे हाथ विच ना आ। इस वास्ते आप प्यार ना समझाते हैं कि वह परमात्मा तो साढ़े अंदर है, लेकिन असं उसकी खोज
When Alexander the Great had the desire of doing the devotion of Lord and obtaining that nectar, he went to all the places in the world on the horse, because in those days horse was considered as the swift vehicle and they didn't have many modern vehicles like we have now. So horse was considered as the best thing to ride on, and Alexander had so many good horses, so he went on his horse to many different places. He went in the mountains, he went to many distant places, and finally he became successful in obtaining the nectar. When he was about to drink the nectar, Nagadeep Power thought that finally he has become successful in obtaining the nectar, drinking which he will become immortal. And Nagadeep Power did not want him to do that. So he sent one angel from the heavens who was told to change his form in such a bad shape that the pus would come out from the body and very crooked and ugly face. So that angel came to Alexander when he was about to drink the nectar and said that, oh man, what are you doing? Look at my condition. I was also told that if I will drink this nectar, I'll become immortal, I'll become beautiful. But ever since I had drank that nectar, I have made my condition like this. So Alexander the Great, even though he became successful in obtaining the nectar, still he was not able to take advantage of it because he did not have the guidance of any perfect master. If he had any perfect master, if he had the guidance of any perfect master, he would have told him that, Alexander, you drink this nectar and you will become immortal. But because he did not have any guidance of the master, that is why even though he got the nectar, but still he was not able to take advantage of it. Sant Vajida has written about his condition that Alexander the Great had the desire of doing the devotion of Lord and becoming immortal. For obtaining the nectar, he went in the mountains, he went to many different places, and finally when he got the nectar of immortality, he was not able to drink it even though he had it in his hands. Who could tell him that, Alexander, do this way or don't do that way? When he didn't have the master, who else could come and tell him that you should drink the nectar? So here he says that God is nowhere outside, he is within you. If you want to do the devotion of Lord, go in your within and see the Lord, see your beloved in your within.
गुरु अर्जुन देव जी महाराज कहते हैं, आत्म में राम, राम में आत्म, चीन से गुरु विचारा, तो परमात्मा सादी आत्मा के अंदर है, आत्मा सादी उस परमात्मा के अंदर है, क्या ये परमात्मा की अंश है, अंशांशी नगर संबंध है।
गुरु अर्जुन देव जी महाराज सेज दैट soul is in God and God is in soul, but we get this understanding only with the guidance of the master. He says that in our soul there is Almighty Lord, and our soul's being of the same essence as that of God is in Almighty Lord, but we get this understanding only when we go to the master.
ਕਿ ਬੜਦਾ ਬੜਾ ਵੱਡਾ ਦਰਖਤ ਹੁੰਦਾ ਹੈ, ਕੋਈ ਛੋਟੇ ਜਿਹੇ ਬੀਜ ਅੰਦਰ, ਕਿਉਂਕਿ ਬੜਦਾ ਜੋ ਬੀਜ ਹੁੰਦਾ ਬਹੁਤ ਛੋਟਾ ਹੁੰਦਾ ਹੈ, ਇਸ ਦੇ ਅੰਦਰ ਹੈ, ਸਾਡੇ ਥੋੜ੍ਹੇ ਕੀਤਿਆਂ ਸਮਝ ਦੇ ਵਿੱਚ ਨਹੀਂ ਆਉਂਦਾ ਗਾ ਕਿ ਇਹ ਦਰਖਤ ਤਾਂ ਬੜਦਾ ਬਹੁਤ ਬੜਾ ਹੈ, ਬੀਜ ਬੜਾ ਛੋਟਾ ਹੈ, ਲੇਕਿਨ ਤਾਂ ਜੁਗਤੀ ਮੁਤਾਬਕ ਆਪਾਂ ਉਸਨੂੰ ਜ਼ਮੀਨ ਦੇ ਅੰਦਰ ਹੋ ਦਿੰਦੇ ਹਾਂ, ਹੌਲੀ ਹੌਲੀ ਉੱਪਰ ਵਿੱਚ ਪਾ ਕੇ ਉਹ ਬੜਦਾ ਦਰਖਤ ਬਹੁਤ ਬੜਾ ਹੋ ਜਾਂਦਾ ਹੈ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇਹ ਛੋਟੇ ਜਿਹੇ ਬੀਜ ਦੇ ਅੰਦਰ ਕਿਤਨੇ ਪੌਦੇ, ਕਿਤਨੇ ਪੱਤੇ, ਕਿਤਨੇ ਟਾਂਗ ਬੜੇ ਬੜੇ ਮੁੱਢ ਇਸ ਦੇ ਵਿੱਚ ਛੁਪੇ ਹੋਏ ਸਨ। ਇਸੇ ਤਰ੍ਹਾਂ ਜਦ ਅਸੀਂ ਗੁਰਮੁਖਾਂ ਦੀ ਸੰਗਤ ਔਰ ਸੋਭਤ ਦੇ ਵਿੱਚ ਜਾਂਦੇ ਹੈ, ਉਹ ਸਾਨੂੰ ਕਹਿੰਦੇ ਹੈ ਕਿ ਤੂੰ ਬਾਹਰ ਦੀ ਖੋਜ ਨੂੰ ਛੱਡ ਕੇ ਆਪਣਾ ਖਿਆਲ ਅੰਦਰ ਲਿਜਾ, ਕਿਉਂਕਿ ਪਰਮਾਤਮਾ ਤਾਂ ਤੇਰੀ ਇੰਤਜ਼ਾਰ ਦੇ ਵਿੱਚ ਅੰਦਰ ਬੈਠਾ ਹੈ, ਜਿਸ ਨੂੰ ਮਿਲਿਆ ਅੰਦਰੋਂ ਮਿਲਿਆ ਹੈ, ਜਿਸ ਨੂੰ ਵੀ ਮਿਲੇਗਾ ਅੰਦਰੋਂ ਮਿਲੇਗਾ।
Masters explain to us that how God is present within us by giving such beautiful examples. They say that if anyone tells us that there is a big tree in a little seed, we will not believe him. And we will say that how it is possible that in this small seed, in this little seed, there are so many leaves, so many branches, trunk and the big tree. But if, according to the instructions, we sow that seed in the ground and nourish that plant, gradually that seed will become the form, will change in the form of the big tree in which there will be so many leaves and branches. In the same way, Mahatmas tell us that God is within you. In fact, He is waiting for you. God has all the wealth, and all the riches and wealth are within you because God is within you. And the only way to realize God is going within you.
ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਹੈ, ਵਸਤੂ ਕਹੀਂ ਢੂੰਡੇ ਕਹੀਂ ਕਹਿ ਬਿਦਾਵਾ ਹਾਥ, ਕਹੇ ਕਬੀਰ ਤਬ ਪਾਈਏ ਭੇਦੀ ਲਈਏ ਸਾਥ।
ਕਬੀਰ ਸਾਹਿਬ ਸੇਜ ਦੈਟ ਦ ਥਿੰਗ ਇਜ਼ ਲੋਸਟ ਸਮਵੇਅਰ ਐਂਡ ਯੂ ਆਰ ਸਰਚਿੰਗ ਫਾਰ ਇਟ ਸਮਵੇਅਰ ਐਲਸ, ਹਾਊ ਕੈਨ ਯੂ ਫਾਈਂਡ ਇਟ? ਯੂ ਕੈਨ ਫਾਈਂਡ ਇਟ ਓਨਲੀ ਇਫ ਯੂ ਸੀਕ ਦੀ ਹੈਲਪ ਆਫ ਸਮਵਨ ਹੂ ਨੋਜ਼ ਵੇਅਰ ਦ ਥਿੰਗ ਇਜ਼ ਲੋਸਟ।
ਭੇਜੀ ਲਿਆ ਸਾਥ ਤਾਂ ਦਿੱਤੀ ਵਸਤ ਲਿਖਾਏ, ਕੋਟ ਜਨਮ ਕਾ ਪੰਥ ਸੀ ਪਲ ਵਿੱਚ ਪਹੁੰਚਿਆ ਆਏ।
ਵੈਨ ਵੀ ਟੇਕ ਦ ਹੈਲਪ ਆਫ ਐਨੀ ਗਾਈਡ ਹੂ ਨੋਜ਼ ਵੇਅਰ ਦ ਥਿੰਗ ਇਜ਼, ਦੈਨ ਵੀ ਕੈਨ ਈਜ਼ੀਲੀ ਟਰੈਵਲ, ਵੀ ਕੈਨ ਈਜ਼ੀਲੀ ਡੂ ਦ ਜਰਨੀ, ਐਂਡ ਜਸਟ ਇਨ ਅ ਮੂਮੈਂਟ ਵੀ ਕੈਨ ਰੀਅਲਾਈਜ਼ ਦ ਟਰੁੱਥ ਐਂਡ ਫਾਈਂਡ ਅਵਰ ਲੋਸਟ ਬਿਲੋਵਡ।
ਕਬੀਰ ਸਾਹਿਬ ਕਹਿੰਦੇ ਹੈ, ਜਿਹੜੇ ਇਹ ਕਹਿੰਦੇ ਹੈ ਕਿ ਪਰਮਾਤਮਾ ਹੈ ਨਹੀਂ ਗਾ, ਉਹ ਤਾਂ ਕਿਸੇ ਖਾਸ਼ ਜਗ੍ਹਾ ਸੁੱਤਾ ਹੋਇਆ ਹੈ, ਕਹਿਣ ਲੱਗੇ ਸਤਿਗੁਰਾਂ ਦੇ ਅੰਦਰ ਖੁਦ ਕਸੂਰ ਹੈ, ਕਿਉਂਕਿ ਸੰਤ ਸਾਨੂੰ ਪਰਮਾਤਮਾ ਨੇ ਸਾਡੀਆਂ ਅੱਖਾਂ ਬਣਾਉਣ ਵਾਸਤੇ ਭੇਜੇ ਹੈ। ਆਪ ਕਹਿਣ ਲੱਗੇ ਕਿਉਂ ਨਹੀਂ ਉਹ ਉਹਨਾਂ ਡੱਗਾਂ ਦੇ ਪਾਸ ਜਾ ਕੇ ਆਪਣੀ ਅੱਖ ਬਣਾ ਲੈਂਦੇ ਜਿਹੜੀ ਪਰਮਾਤਮਾ ਨੂੰ ਦੇਖਦੀ ਹੈ, ਕਿਉਂਕਿ ਬਾਹਰਲੀਆਂ ਜੋ ਚਮੜੇ ਦੀਆਂ ਅੱਖਾਂ ਹਨ ਇਹ ਤਾਂ ਸੰਸਾਰ ਨੂੰ ਦੇਖਦੀਆਂ ਹੈ, ਸੰਸਾਰ ਦੀ ਇਹਨਾਂ ਨੂੰ ਸੋਝੀ ਹੈ, ਲੇਕਿਨ ਜਿਹੜੀ ਸਾਡੇ ਅੰਦਰ ਅੱਖਾਂ ਹਨ ਜਿਹੜੀਆਂ ਪਰਮਾਤਮਾ ਨੂੰ ਦੇਖ ਸਕਦੀਆਂ ਹਨ,
Kabir Sahib says that those who say that God is sleeping somewhere, He is not present within us, or there is no God, they don't have any desire to see God, and it is their mistake that they are not seeing God in their within. They should go to some Mahatma, they should go to those doctors who know how to open the eyes, how to make the eyes which can see God. In fact, God has sent the saints and Mahatmas in this world only to make our eye such that we can see God with our eyes. Because with these outer eyes we cannot see God. These are made just to see the outer things. Mahatmas come in this world to make our inner eyes, to make our eyes in such a way that we can see our beloved God who is residing within us.
ਗੁਰੂ ਨਾਨਕ ਸਾਹਿਬ ਕਹਿੰਦੇ ਆ, ਅੰਧੇ ਸੇ ਨਾ ਆਖੀਏ ਜਿਨ ਮੁਖ ਲੋਇਣ ਨਾਏ, ਅੰਧੇ ਸੇ ਹੀ ਨਾਨਕਾ ਜੋ ਖਸਮੋਂ ਪੁੱਛੇ ਜਾਏ।
ਗੁਰੂ ਨਾਨਕ ਸਾਹਿਬ ਸੇ ਦੈਟ ਡੋਂਟ ਕਾਲ ਦੈਮ ਬਲਾਈਂਡ ਹੂ ਡੋਂਟ ਹੈਵ ਦਾ ਫਿਜ਼ੀਕਲ ਆਈਜ਼, ਕਾਲ ਦੈਮ ਦਾ ਬਲਾਈਂਡ ਹੂ ਡੂ ਨਾਟ ਸੀ ਦਾ ਬਿਲਵਡ ਲਾਰਡ ਵਿਦ ਇਨ ਦੈਮ ਐਂਡ ਦੋਜ਼ ਹੂ ਗੋ ਅਵੇ ਫਰੋਮ ਗੋਡ।
ਹਰ ਮਹਾਤਮਾ ਨੇ ਇਸੇ ਚੀਜ਼ 'ਤੇ ਇਸੇ ਪੁਆਇੰਟ ਦੇ ਉੱਤੇ ਜ਼ੋਰ ਦਿੱਤਾ ਕਿ ਜਿਸ ਪਰਮਾਤਮਾ ਦੀ ਸਾਨੂੰ ਤਲਾਸ਼ ਹੈ, ਜਿਸ ਪਰਮਾਤਮਾ ਨੇ ਅਸੀਂ ਪੈਦਾ ਕੀਤੇ ਹੈ, ਉਹ ਪਰਮਾਤਮਾ ਸਾਡੀ ਦੇਹ ਅੰਦਰ ਹੈ, ਸਾਡੇ ਵਜੂਦ ਅੰਦਰ ਹੈ, ਔਰ ਇਨਸਾਨ ਦੇ ਜਾਮੇ ਵਿੱਚ ਹੀ ਅਸੀਂ ਉਸ ਪਰਮਾਤਮਾ ਨੂੰ ਪਾ ਸਕਦੇ ਹਾਂ, ਬਾਕੀ ਕਿਸੇ ਜਾਮੇ ਨੂੰ ਉਸ ਪਰਮਾਤਮਾ ਦੀ ਭਗਤੀ ਕਰਨ ਦਾ ਮੌਕਾ ਨਹੀਂ ਮਿਲਦਾ ਗਾ, ਪਰਮਾਤਮਾ ਨੇ ਉਹਨਾਂ ਨੂੰ ਇਹ ਮੌਕਾ ਨਹੀਂ ਦਿੱਤਾ ਗਾ।
ਐਵਰੀ ਮਹਾਤਮਾ ਹੈਸ ਲੇਡ ਐਮਫੋਸਿਸ ਔਨ ਦਿਸ ਪੁਆਇੰਟ ਔਨ ਦਿਸ ਵੈਰੀ ਸਬਜੈਕਟ ਦੈਟ ਗੋਡ ਫਾਰ ਹੂਮ ਵੀ ਆਰ ਸਰਚਿੰਗ ਐਂਡ ਗੋਡ ਹੂ ਹੈਸ ਕ੍ਰੀਏਟਿਡ ਅਸ, ਹੂ ਇਜ਼ ਸਸਟੇਨਿੰਗ ਅਸ ਐਂਡ ਹੂ ਹੈਸ ਗਿਵਨ ਅਸ ਦਿਸ ਲਾਈਫ is within us and we can realize him only after going in our within, and we have been given this opportunity of getting the human birth because only in the human life we can have the opportunity of doing the devotion of Lord and realizing him. All other bodies do not have this privilege, they do not have the opportunity of doing the devotion of Lord.
ਇਸੇ ਪੁਆਇੰਟ ਦੇ ਉੱਤੇ ਆ ਕੇ ਅਸੀਂ ਭੁੱਲੇ ਬੈਠੇ ਹਾਂ ਔਰ ਕੀ ਕਰਦੇ ਹਾਂ ਕਿ ਉਸ ਪਰਮਾਤਮਾ ਨੂੰ ਬਜਾਏ ਅੰਦਰ ਢੁੱਕਣ ਦੇ ਲਈ ਅਸੀਂ ਬਾਹਰ ਘੁੰਮ ਰਹੇ ਹਾਂ।
But at this point we have all become forgetful. We do not search for God in the place where he really is residing. Instead of going in the within, we are searching for him somewhere outside.
ਸਾਨੂੰ ਪਤਾ ਹੀ ਹੈ ਕਿ ਹਰ ਯੂਨੀ ਦੇ ਅੰਦਰ ਸਾਨੂੰ ਖਾਣਾ ਮਿਲਦਾ ਹੈ, ਭੁੱਖ ਪਿਆਸ ਲੱਗਦੀ ਹੈ, ਦੁੱਖ ਸੁੱਖ ਹਰ ਯੂਨੀ ਮਹਿਸੂਸ ਕਰਦੀ ਹੈ, ਬੱਚੇ ਹਰੇਕ ਯੂਨੀ ਦੇ ਵਿੱਚ ਮਿਲਦੇ ਹੈ, ਇਨਸਾਨ ਦੇ ਜਾਮੇ 'ਚ ਇਹ ਚੀਜ਼ਾਂ ਜ਼ਿਆਦਾ ਨਹੀਂ ਮਿਲਦੀਆਂ ਗੀਆਂ। ਅਗਰ ਅਸੀਂ ਇੱਥੋਂ ਤੱਕ ਹੀ ਸੀਮਤ ਰਹਿੰਦੇ ਹਾਂ ਦੁੱਖ ਸੁੱਖ ਤੱਕ ਹੀ ਜਾਂ ਬੱਚੇ ਪਾਲਣ ਤੱਕ ਹੀ, ਇਹ ਤਾਂ ਪਸ਼ੂ ਵੀ ਕਰਦੇ ਹੈ, ਲੇਕਿਨ ਇਨਸਾਨ ਨੂੰ ਸਾਰੀ ਕਾਇਨਾਤ ਦਾ ਸਰਦਾਰ ਬਣਾ ਕੇ ਭੇਜਿਆ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਇਹਦੀਆਂ ਜ਼ਿੰਮੇਵਾਰੀਆਂ ਵੀ ਜ਼ਿਆਦਾ ਹਨ। ਕੀ ਜ਼ਿੰਮੇਵਾਰੀਆਂ ਹੈ? ਸਭ ਤੋਂ ਪਹਿਲਾਂ ਪਰਮਾਤਮਾ ਨੂੰ ਪ੍ਰਾਪਤ ਕਰਨਾ, ਬਾਕੀ ਦੁਨੀਆਂ ਦੇ ਕਾਰੋਬਾਰ ਮਗਰੋਂ ਹੈ।
We know that in every body we get the food to eat, we get the children, we have the knowledge of happiness and pain, and we have all other things in all other different bodies. The only thing which the other bodies don't have and we the human beings have is the knowledge of doing the devotion of Lord. If after getting the human birth, human body, we are keeping ourselves limited to the things which the other bodies also have, like if we keep ourselves limited to the responsibility of the children, and if we keep ourselves limited to suffer the pains and enjoy the happinesses, it means that we are not doing anything more than the other bodies are doing. The only thing which we can do more than the other bodies, because of which we are superior to other bodies, is the devotion of Lord. God has sent us, making us the leader of the whole creation. We are superior than the other creatures in this creation, and that is why we have more responsibilities than the other creatures, than the other bodies. Guru Nanak Sahib says that God has sent the man as the leader of the creation, that is why he has more responsibilities, and the responsibility is of doing the devotion of Lord.
ਹਰ ਜੁਨੀ ਨੂੰ ਖਾਣ ਦਾ ਗਿਆਨ ਹੈ, ਕੌਣ ਉਹਨਾਂ ਦੇ ਟ੍ਰੇਨ ਕਰਾਉਂਦਾ ਹੈ, ਪਸ਼ੂਆਂ ਦੀ, ਡੰਗਰਾਂ ਦੀ, ਇਸ ਤਰ੍ਹਾਂ ਖਾਣਾ ਹੈ, ਉਹਨਾਂ ਨੂੰ ਵੀ ਭੋਗ ਭੋਗਣ ਦਾ ਕੁਦਰਤੀ ਗਿਆਨ ਹੈ, ਕੌਣ ਉਹਨਾਂ ਨੂੰ ਦੱਸਦਾ ਹੈ ਇਸ ਤਰ੍ਹਾਂ ਭੋਗ ਭੋਗਣੇ ਹੈ। ਇਸੇ ਤਰ੍ਹਾਂ ਇਨਸਾਨ ਅਗਰ ਖਾ ਕੇ ਸੌਂ ਗਿਆ ਜਾਂ ਭੋਗ ਭੋਗ ਕੇ ਸੌਂ ਗਿਆ, ਇਹ ਤਾਂ ਸਾਰੀਆਂ ਜੁਨਾ ਕਰਨੀਆਂ ਹਨ। ਅਗਰ ਇਨਸਾਨ ਦੇ ਜਾਮੇ ਦਾ ਕੋਈ ਫਰਕ ਹੈ, ਇਹਦੇ ਵਿੱਚ ਅਸੀਂ ਪਰਮਾਤਮਾ ਦੀ ਭਗਤੀ ਕਰਕੇ ਪਰਮਾਤਮਾ ਨੂੰ ਪਾ ਸਕਦੇ ਹਾਂ, ਆਪਣਾ ਜਿਹੜਾ ਜੰਮਣ ਮਰਨਾ ਦੁਨੀਆ ਦੇ ਵਿੱਚ ਚੱਕਰ ਲਗਾਉਣਾ ਉਸ ਨੂੰ ਖਤਮ ਕਰ ਸਕਦੇ ਹਾਂ।
ਐਵਰੀ ਅਦਰ ਕ੍ਰੀਚਰ ਹੈਜ਼ ਦਾ ਨੌਲੇਜ ਆਫ ਈਟਿੰਗ ਐਂਡ ਸਲੀਪਿੰਗ, ਨੋਬਡੀ ਗਿਵਸ ਦੈਮ ਐਨੀ ਟ੍ਰੇਨਿੰਗ ਦੈਟ ਹਾਊ ਟੂ ਈਟ, ਐਂਡ ਨੋਬਡੀ ਗਿਵਸ ਦੈਮ ਐਨੀ ਟ੍ਰੇਨਿੰਗ ਹਾਊ ਟੂ ਇੰਡਲਜ ਇਨ ਲਸਟ ਐਂਡ ਲਾਈਕ ਦੈਟ। ਸੋ ਇਫ ਆਫਟਰ ਗੈਟਿੰਗ ਦਾ ਹਿਊਮਨ ਬਰਥ ਵੀ ਕੀਪ ਅਵਰਸੈਲਵਸ ਲਿਮਿਟਿਡ ਟੂ ਜਸਟ ਈਟਿੰਗ, ਸਲੀਪਿੰਗ ਐਂਡ ਇੰਡਲਜਿੰਗ ਇਨ ਲਸਟ, that means that we are not doing anything better than the other creatures. What is the better thing which we can do? That is, it is the devotion of Lord. Devotion of Lord is the only thing which the other creatures cannot do and we can do. So this is the superior thing And this is the only thing through which we can finish the cycle of birth and death. We can finish our going and coming in this world.
ਜਿੰਦੇ ਨੂੰ ਜਲਾ ਦਿੱਤਾ ਸੀਗਾ ਕਿਉਂਕਿ ਅਸੀਂ ਦੁਨੀਆਦਾਰ ਇਸੇ ਹੀ ਹੈ ਜਦ ਮਹਾਤਮਾ ਆਉਂਦੇ ਹੈ ਉਹਨਾਂ ਦੀ ਵਿਰੋਧਤਾ ਕਰਦੇ ਹੈ ਉਹਨਾਂ ਨੂੰ ਕਸ਼ਟ ਪਹੁੰਚਾਉਂਦੇ ਹੈ ਫਿਰ ਜਿੱਥੇ ਜਾ ਕੇ ਉਹਨਾਂ ਨੇ ਆਰਾਮ ਕੀਤਾ ਹੁੰਦਾ ਹੈ ਜਾਂ ਜਿੱਥੇ ਪੈਦਾ ਹੋਏ ਹੁੰਦੇ ਹੈ ਫਿਰ ਅਸੀਂ ਉੱਥੇ ਕੀ ਕਰਦੇ ਹੈ ਉੱਥੇ ਯਾਤਰਾ ਕਰਨ ਦੇ ਵਿੱਚ ਅਸੀਂ ਮੁਕਤੀ ਹਾਸਲ ਕਰਨਾ ਚਾਹੁੰਦੇ ਹਾਂ ਉੱਥੇ ਯਾਤਰਾ ਕਰਨ ਦੇ ਵਿੱਚ ਹੀ ਮੁਕਤੀ ਸਮਝਦੇ ਹਾਂ
A short hymn of Paltu Sahib is presented to you. Paltu Sahib was a great Mahatma who was born in Ayodhya and he was a very fearless Mahatma. Whatever he has written is, he has written fearlessly without sparing anyone. That is why the orthodox, strict, religious Hindu people burnt him alive. You know that we the worldly people are such that when the masters come in this world, we do not appreciate them, we do not take advantage of their coming and we give them many types of problems. But when they leave, in their place, we make the holy place and we understand that by visiting those places, we are doing the devotion and we make those places as the places of pilgrimages. But when they come in the flesh, when they come in the body, we do not take advantage of them. We do not appreciate their coming.
Paltu Sahib kehnde hai, Sahib, Sahib, kya kare, Sahib tere paas, kya jis liye tu 24 ghante jap rahe hain, awaazan maar rahe hain, ਆਪ ਕਹਿਣ ਲੱਗੇ ਉਹ ਤਾਂ ਤੇਰੇ ਪਾਸ ਬੈਠਾ ਹੈ ਤੇਰੇ ਪਿਆਰ ਦਾ ਭੁੱਖਾ ਹੈ ਤੇਰੀ ਇੰਤਜ਼ਾਰ ਵਿੱਚ ਹੈ
ਪਲਟੂ ਸਾਹਿਬ ਸੇਜ਼ ਦੈਟ ਵਾਈ ਆਰ ਯੂ ਸੇਇੰਗ ਲਾਰਡ ਲਾਰਡ ਬਿਕੋਜ਼ ਲਾਰਡ ਹੂਮ ਯੂ ਆਰ ਰਿਮੈਂਬਰਿੰਗ ਇਜ਼ ਵਿਦ ਇਨ ਯੂ ਵਟ ਇਜ਼ ਦਾ ਯੂਜ਼ ਆਫ ਰਿਪੀਟਿੰਗ ਲਾਰਡ ਲਾਰਡ ਬਿਕੋਜ਼ ਹੀ ਇਜ਼ ਨਾਟ ਫਾਰ ਫਰੋਮ ਯੂ ਹੀ ਇਜ਼ ਵਿਦ ਇਨ ਯੂ ਇਨ ਫੈਕਟ 24 ਆਵਰਸ ਅ ਡੇ ਆਲ ਦਾ ਟਾਈਮਸ ਹੀ ਇਜ਼ ਵੇਟਿੰਗ ਫਾਰ ਯੂ ਹੀ ਇਜ਼ ਹੰਗਰੀ ਫਾਰ ਯੂਰ ਲਵ ਐਂਡ ਹੀ ਇਜ਼ ਵਿਦ ਇਨ ਯੂ
ਸਾਨੂੰ ਪਤਾ ਹੈ ਕਿ ਅਗਰ ਕੋਈ ਸਾਡੀ ਬੰਬੇ ਦੇ ਅੰਦਰ ਚੀਜ਼ ਗੁੰਮ ਹੈ ਇਸੇ ਸਤਸੰਗ ਹਾਲ ਦੇ ਅੰਦਰ ਗੁੰਮ ਹੈ ਆਪਾਂ ਇਸ ਦੀ ਤਲਾਸ਼ ਕਿਸੇ ਹੋਰ ਸ਼ਹਿਰ 'ਚ ਕਰੀਏ ਜਾਂ ਸੜਕ 'ਤੇ ਜਾ ਕੇ ਕਰੀਏ ਆਪਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਗੇ ਜਦ ਵੀ ਉਹ ਵਸਤੂ ਜਿਹੜੀ ਗੁੰਮ ਹੈ ਆਪਾਂ ਇਸੇ ਜਗ੍ਹਾ ਜਿੱਥੇ ਗੁੰਮ ਹੈ ਉੱਥੋਂ ਧਾਰੀਏ ਤਲਾਸ਼ ਕਰੀਏ ਉਸਨੂੰ ਆਪਾਂ ਪ੍ਰਾਪਤ ਕਰ ਸਕਦੇ ਹਾਂ ਆਪਾਂ ਜਿਤਨੀ ਵੀ ਬਾਹਰ ਜਾ ਕੇ ਮਿਹਨਤ ਕਰਾਂਗੇ ਉਹ ਸਾਡੀ ਫਜ਼ੂਲ ਚਲੀ ਜਾਏਗੀ ਆਪਣੇ ਮਕਸਦ ਦੇ ਵਿੱਚ ਅਸੀਂ ਕਦੇ ਕਾਮਯਾਬ ਨਹੀਂ ਹੋ ਸਕਦੇਗੇ
Suppose if we lose anything in Bombay or say suppose we lose anything in this hall where we are sitting and if instead of searching for it in this hall or in this city we go to any other city and go to any other place in the street and start searching for it no matter how hard we work but still we will never be able to find that thing because we have not lost that thing in the street or in the other city we have lost that thing in this hall we will become successful only when we will look for that thing only when we will search for that thing in this very hall sooner or later we will definitely become successful in getting it if we are searching for it at the right place
ਸਾਡੀ ਉਹ ਹਾਲਤ ਹੈ ਜਿਸ ਤਰ੍ਹਾਂ ਸੂਈ ਖੁਦ ਲੋਹੇ ਦੀ ਬਣੀ ਹੁੰਦੀ ਹੈ ਉਹ ਲੋਹੇ ਨੂੰ ਘੁੰਮਦੀ ਫਿਰਦੀ ਹੈ ਮੱਛੀ ਪਾਣੀ ਵਿੱਚ ਰਹਿੰਦੀ ਹੈ ਲੇਕਿਨ ਉਹ ਪਾਣੀ ਦੇ ਵਿੱਚ ਵੀ ਪਿਆਸੀ ਹੈ ਉਸ ਨੂੰ ਪਤਾ ਨਹੀਂ ਕਿ ਮੂੰਹ ਖੋਲਣ ਦੀ ਜ਼ਰੂਰਤ ਹੈ ਪਾਣੀ ਆਪਣੇ ਆਪ ਹੀ ਪਾਣੀ ਦੇ ਵਿੱਚ ਆ ਜਾਏਗਾ ਕਿਉਂਕਿ ਪਾਣੀ ਵਿੱਚ ਮੈਂ ਰਹਿ ਰਹੀ ਹੈ ਇਹੀ ਹਾਲਤ ਸਾਡੀ ਹੈ ਮਹਾਤਮਾ ਸਾਨੂੰ ਦੱਸਦੇ ਹੈ ਕਿ ਅੰਦਰ ਝਾਤੀ ਮਾਰੋ ਦੇਖੋ ਤਾਂ ਸਹੀ ਤੁਹਾਡਾ ਭਗਵਾਨ ਉਹ ਤਾਂ ਤੁਹਾਡੀ ਇੰਤਜ਼ਾਰ ਵਿੱਚ ਹੁੰਦਾ ਹੈ
Our condition is just like the condition of the needle who is made of iron but still is searching for the iron she does not realize that she herself is made of iron in the same way we are like the fish in the water the fish even though she is living in the water but she is always thirsty she does not realize that she is in the water she only needs to open her mouth and she will be able to drink the water but because of her ignorance she never does that and always remains thirsty that is why mahatmas explained to us lovingly that God is within you you just need to look in your within and go in your within a little bit and you will see God is within you in fact he is searching for you he is within you and he is waiting for you
sahib sahib kya kare
ਤੇਰੀ
ਹਰ ਹੋਵੇ ਹਾਜ਼ਰ ਅੰਦਰ ਤਸ ਕੇ ਦੇਖ ਲੇਗਾ ਸਾਹਿਬ ਨਾਦਰ
ਅਲਟੋ ਸਾਹਿਬ ਕਹਿੰਦੇ ਆ ਉਹ ਪਰਮਾਤਮਾ ਤਾਂ ਸਾਨੂੰ ਹਮੇਸ਼ਾ ਮਿਲਣਾ ਚਾਹੁੰਦਾ ਹੈ ਲੇਕਿਨ ਸਾਡੀ ਯਾਦ ਵਿੱਚ ਫਰਕ ਹੈ ਕਿਉਂਕਿ ਉਹ ਅਸੀਂ ਜਦ ਯਾਦ ਕਰਦੇ ਹਾਂ ਉਸ ਵਿੱਚ ਸਾਡੇ ਫਰਕ ਹੈ ਕਿਸ ਤਰ੍ਹਾਂ ਯਾਦ ਕਰਨਾ ਹੈ ਮਹਾਤਮਾ ਸਾਨੂੰ ਦੱਸਦੇ ਹੈ ਕਿਸ ਤਰ੍ਹਾਂ ਸਰੀਰ ਦੇ ਅੰਦਰ ਜਾਣਾ ਹੈ
ਪਲਟੂ ਸਾਹਿਬ ਸੇਜ਼ ਦੈਟ ਗੋਡ ਆਲਵੇਜ਼ ਵਾਂਟਸ ਟੂ ਮੀਟ ਅਸ ਬਟ ਦੈਰ ਇਜ਼ ਦ ਡਿਫਰੈਂਸ ਇਨ ਦ ਵੇ ਆਫ ਅਵਰ ਰਿਮੈਂਬਰਿੰਗ ਹਿਮ ਵੈਨ ਵੀ ਰਿਮੈਂਬਰ ਹਿਮ we don't remember him in the way we should remember him and do his devotion. Paltu Sahib says that God is always remembering us and he's always taking care of us, but the way in which we remember him is different.
Sada jo safar hai sharir da oh pairan de tarah chu shuru hunda hai sir te ja ke mukammal ho janda hai is diyan do manzilan han ek akhan to upar hai ek akhan to thalle hai
our journey starts from the bottom of our feet up to the top of our head. It has two different stages. One finishes at the eye center and the other is beyond the eye center.
Jo sadi man aur atma di seat hai eh sadi itthe akhan de piche hai jad assi atma aur man nu thalle utarn di ijazat de dinne hai ya edo vi bahar kadan di ijazat de dinne hai assi bahut sari shakti apni nasht kar rahe hunde hai
the seat or the residence of our mind and soul is at the eye center between and behind the two eyebrows and when we let our mind and soul go down below the eye center and further if we allow them to go out of our organs of senses and wander here and there in the world we lose a lot of our strength
is jagah te se chalte pahunchan di khatir har ek ne alag alag bade kathin sadhan kite jis tarah yogiyan ne pranayam kita kya swas ropan di kriya nu ਕਾਬੂ ਕਰਿਆ ਲੇਕਿਨ ਸਾਰੀਆਂ ਜ਼ਿੰਦਗੀਆਂ ਲਾ ਕੇ ਕਿੱਥੇ ਪਹੁੰਚੇ ਆਖਰ ਜਿੱਥੋਂ ਸੰਤਾਂ ਦੀ ਅਲਪ ਬੇਸ਼ੁਰੂ ਹੁੰਦੀ ਹੈ ਤੀਸਰੇ ਤਲ ਤੇ ਪਹੁੰਚੇ
ਇਨ ਆਰਡਰ ਟੂ ਰੀਚ ਦੀ ਆਈ ਸੈਂਟਰ ਐਵਰੀਬਡੀ ਟ੍ਰਾਈਡ ਦੇਅਰ ਓਨ ਵੇਜ਼ ਦੇਅਰ ਓਨ ਪ੍ਰੈਕਟਿਸਿਸ ਯੂ ਨੋ ਦ ਯੋਗੀਸ ਅਡਾਪਟਡ ਦ ਪ੍ਰੈਕਟਿਸ ਆਫ ਪ੍ਰਾਣਾਯਾਮ ਟੂ ਕੰਟਰੋਲ ਦੀ ਬ੍ਰੀਦਿੰਗ ਐਂਡ ਦੇ ਸਪੈਂਡ ਦੇਅਰ ਹੋਲ ਲਾਈਫਸ ਫਾਰ ਕਮਿੰਗ ਟੂ ਦੀ ਆਈ ਸੈਂਟਰ and where did they reach after doing so much of their practices they only reached the place from where the abc of spiritual path or the sant mat starts
padyor maharaj parpal dasde hunde si ke ek aadmi pahad de sankar vich baitha hai chadhna usne upar hai agar oh thalle aake phir upar chadhai kare ਉਸਦਾ ਕਿਤਨਾ ਵਕਤ ਥੱਲੇ ਆ ਕੇ ਲੱਗ ਸਕਦਾ ਹੈ ਅਗਰ ਉੱਥੇ ਹੀ ਉੱਪਰ ਨੂੰ ਚੜ੍ਹਾਈ ਕਰ ਲਈ ਤਾਂ ਬੜੀ ਜਲਦੀ ਕਾਮਯਾਬ ਹੋ ਸਕਦਾ ਹੈ
Master Kripal Singh Ji used to give this example. He used to say that suppose a man is sitting in the center of a mountain and if he and his aim is to reach the top of the mountain, but instead of going in the upward direction, if he comes down and starts the journey from the below, it will take him a lot more time to reach the top, lot more than the time it would take for him to reach the top if he would commence his journey from the place where he is sitting.
ਮਹਾਤਮਾ ਸਾਨੂੰ ਸਮਝਾਉਂਦੇ ਆ ਕਿਸ ਤਰ੍ਹਾਂ ਫੈਲੇ ਹੋਏ ਖਿਆਲ ਨੂੰ ਸਿਮਰਨ ਦੇ ਜ਼ਰੀਏ ਤੀਸਰੇ ਤਲ ਤੇ ਅਕਾਦਰ ਕਰਨਾ ਹੈ ਕਿਉਂ ਕਰਨਾ ਹੈ ਇਹ ਸਾਡੇ ਘਰ ਦਾ ਸਾਡੇ ਸਫ਼ਰ ਦਾ ਬੂਹਾ ਹੈ ਜਦ ਅਸੀਂ ਇੱਥੇ ਰੋਜ਼ ਰੋਜ਼ ਅਕਾਦਰ ਹੁੰਦੇ ਹਾਂ ਪੂਰੀ ਅਕਾਦਰਤਾ ਜਦ ਹੁੰਦੀ ਹੈ ਸਾਡੀ ਜੋ ਨਿਤ ਹੈ ਨਿਤ ਕਹਿੰਦੇ ਦੇਖਣ ਵਾਲੀ ਸ਼ਕਤੀ ਨੂੰ ਸੁਰਤ ਕਹਿੰਦੇ ਸੁਣਨ ਵਾਲੀ ਨੂੰ ਜਦ ਨਿਤ ਇਤਨੀ ਤੇਜ਼ ਹੋ ਜਾਂਦੀ ਹੈ ਤਾਂ ਸੰਸਾਰ ਕਮਲ ਦਾ ਬੂਹਾ ਪਹਿਲੀ ਮੰਜ਼ਿਲ ਦਾ ਖੁੱਲ੍ਹ ਜਾਂਦਾ ਹੈ
Mahatmas make us understand that how we have to concentrate our attention at the eye center after withdrawing from all the outer things and how we have to bring back all our scattered thoughts and why we have to do that because at the eye center is the door which opens to our real home when we bring our attention at the eye center and sit there when we go on doing that every day gradually our power or the faculty of hearing and seeing which is called nirat and surat they become strong and when we make our power of seeing and hearing very strong the door to our home opens itself and we go in the first plane sansdal kamal which is called thousand petal lotus and there our soul progresses
ਮੈਂ ਜਦ ਸ਼ੁਰੂ ਸ਼ੁਰੂ ਚ ਬਾਬਾ ਵਿਸ਼ਨੂੰ ਦਾਸ ਦੇ ਪਾਸ ਗਿਆ ਸੀਗਾ, ਮੈਂ ਸਹਿ ਸੁਭਾਅ ਨਾਲ ਕੋਲ ਗੱਲ ਕੀਤੀ ਕਿ ਬਾਬਾ ਜੀ ਕੀ ਭਗਵਾਨ ਦਿਖਾ ਸਕਦੇ ਹੋ? ਉਹ ਹੱਸ ਕੇ, ਉਹਨਾਂ ਨੇ ਮੇਰਾ ਮੂੰਹ ਪਕੜ ਕੇ ਸੂਰਜ ਦੀ ਤਰਫ ਕਰ ਦਿੱਤਾ। ਮੈਂ ਸੂਰਜ ਦੀ ਤਰਫ ਝਾਕ ਨਹੀਂ ਸਕਦਾ ਸੀ, ਥੱਲੇ ਮੂੰਹ ਕਰਾਂ। ਉਹ ਫਿਰ ਥੱਲੇ ਹੱਥ ਦੇ ਕੇ ਉੱਪਰ ਚੁੱਕਦੇ, ਕਹਿਣ ਲੱਗੇ, ਦੇਖ ਬਈ, ਜਦ ਇੱਕ ਸੂਰਜ ਦੀ ਤਰਫ ਨਹੀਂ ਦੇਖ ਸਕਦਾ ਗਾ, ਉਹ ਪਰਮਾਤਮਾ ਦਾ ਤਾਂ ਇਤਨਾ ਪ੍ਰਕਾਸ਼ ਹੈ ਕਿ ਗਿਆਨ ਤੋਂ ਬਾਹਰ ਹੀ ਹੈ। ਉਹ ਕਹਿੰਦੇ ਹੁੰਦੇ ਸੀਗੇ ਕਿ ਅਗਰ ਤੁਸੀਂ ਪਹਿਲੀ ਮੰਜ਼ਿਲ 'ਤੇ ਪਹੁੰਚੋ, ਜਦੋਂ ਆਤਮਾ ਘੰਟੇ ਔਰ ਸੰਤ ਦੀ ਆਵਾਜ਼ ਨੂੰ ਸੁਣਦੀ ਹੈ, ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ, ਕਿਉਂਕਿ ਇਹ ਪੁਰਾ ਸਭ ਜਗ ਲਗਾ ਰਿਹਾ ਹੁੰਦਾ ਹੈ, ਇਹ ਵੀ ਦੇਖਣ ਦੇ ਲਾਇਕ ਹੀ ਹੁੰਦਾ ਹੈ।
When I went to Baba Vishnu Das for the first time, I asked him that, Baba Ji, can you show me God? At once he held my head, my face, and he made me look at the sun. But the sun was so bright that I was not able to look at the sun for more than a couple of moments. And then I started looking on the ground. But he again took my face, hold my face in the direction of the sun, and I was not able to do that. He said that you are not able to look at even one sun. How are you going to do when you will see the brilliance and the radiance of God? Because the radiance and the brilliance of God is so much that not even many outer suns can compete it, because the light is so much. The Mahatmas tell us that even if you reach the first plane, you will see that how much it is radiant and how much brilliant it is, because even the first plane has the brightest lights. And in the first plane, the sounds of drums, conches and bells are ringing, and it is very melodious.
ਜੋ ਪ੍ਰੇਮੀ ਅੰਦਰ ਜਾਂਦੇ, ਉਹਨਾਂ ਨੂੰ ਪਤਾ ਹੈ ਇੱਥੇ ਬਹੁਤ ਸਾਰੀਆਂ ਆਤਮਾ ਆਬਾਦ ਹਨ, ਅਲੱਗ ਅਲੱਗ, ਔਰ ਬਹੁਤ ਸਾਰੀਆਂ ਸਮਾਜਾਂ ਦੀ ਇਹ ਆਖਰੀ ਮੰਜ਼ਿਲ ਹੈ। ਇੱਥੇ ਜਾ ਕੇ ਚੁੱਪ ਕਰ ਜਾਂਦੇ ਹੈ, ਇੱਥੇ ਹੀ ਤ੍ਰਿਲੋਕੀ ਨਾਥ ਤ੍ਰਿਲੋਕੀ ਦਾ ਮਾਲਕ ਹੈ।
The dear ones who meditate and go to the first plane know that there are so many souls who are living in the first plane, because the first plane of the Santmat is the final plane or the limit for many other religions or many other practices. Even the owner of the three worlds is residing at this place, and this is the final place or the goal of many practices.
ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਮੂੰਹ ਦਾ ਮੂੰਹ ਖੋਲ ਕੇ ਆਪਣਾ ਗਾਰ ਸਰੂਪ ਦਿਖਾਇਆ ਸੀਗਾ।
This is the place where Lord Krishna had shown Arjuna his real form.
ਜਦ ਸਾਡੀ ਨਿਰਤ ਰੋਜ਼ ਰੋਜ਼ ਦੇ ਅਭਿਆਸ ਨਾਲ ਇੰਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ, ਜਦ ਗੁਹਾ ਇਹ ਖੁੱਲ ਜਾਂਦਾ ਹੈ ਸਾਡੇ ਘਰ ਦਾ, ਤੋਂ ਅੱਗੇ ਚੱਲਦੀ ਹੈ ਤ੍ਰਿਕੁਟੀ ਦੇ ਵਿੱਚ। ਤ੍ਰਿਕੁਟੀ ਔਰ ਸੰਸਥਾ ਨੂੰ ਬੁਲਾਉਣ ਵਾਲਾ ਇੱਕ ਇਹਦਾ ਰਸਤਾ ਹੈ, ਔਰ ਜਿਸ ਨੂੰ ਟਨਲ ਕਰਕੇ ਵੀ ਗਿਆਨ ਕੀਤਾ ਹੈ, ਆਖਰ ਤ੍ਰਿਕੁਟੀ ਦੇ ਵਿੱਚ ਜਾਂਦੀ ਹੈ, ਔਰ ਉੱਥੇ ਇਹ ਬ੍ਰਹਮ ਦੇ ਦਰਸ਼ਨ ਕਰਦੀ ਹੈ। ਇਹ ਉਹ ਬ੍ਰਹਮ ਨਹੀਂ ਕਿ ਜਿਹੜਾ ਦੁਨੀਆਂ ਦੀ ਰਚਨਾ ਪੈਦਾ ਕਰਦਾ ਹੈ। ਆਪ ਕਹਿਣ ਲੱਗੇ ਕਿ ਸਾਡੇ ਮਨ ਦੀ ਇਹ ਰਹਿਣ ਦੀ ਜਗ੍ਹਾ ਹੈ, ਔਰ ਇਸੇ ਨੂੰ ਤ੍ਰਿਲੋਕੀ ਨਾਥ ਕਰਕੇ ਬਿਆਨ ਕੀਤਾ ਗਿਆ ਹੈ, ਔਰ ਇੱਥੇ ਕਾਫੀ ਅਰਸਾ ਸਾਡੀ ਆਤਮਾ ਨੂੰ ਰਹਿ ਕੇ ਅਭਿਆਸ ਕਰਨਾ ਪੈਂਦਾ ਹੈ। ਇੱਥੇ ਸੰਚਿਤ ਕਰਮਾਂ ਦਾ ਜੋ ਖਜ਼ਾਨਾ ਹੁੰਦਾ ਹੈ, ਜਮ੍ਹਾਂ ਹੁੰਦਾ ਹੈ, ਅਭਿਆਸ ਦੇ ਜ਼ਰੀਏ ਹੀ ਅਸੀਂ ਉਸ ਨੂੰ ਖਤਮ ਕਰ ਸਕਦੇ ਹਾਂ। ਕੁਛ ਸਤਿਗੁਰੂ ਸਾਡੇ ਉਹਨਾਂ ਨੂੰ ਖਤਮ ਕਰ ਦਿੰਦੇ ਹੈ।
ਬਾਈ ਮੈਡੀਟੇਟਿੰਗ ਗ੍ਰੈਜੂਅਲੀ ਵੈਨ ਅਵਰ ਨਿਰਤ ਔਰ ਦ ਪਾਵਰ ਆਫ ਸੀਇੰਗ ਬਿਕਮ ਸਟਰੋਂਗ, ਅਵਰ ਸੋਲ ਪ੍ਰੋਗਰੈਸਿਸ ਫਰੋਮ ਦ ਸੰਸਦਲ ਕੰਵਲ, ਇਟ ਗੋਜ਼ ਟੂ ਤ੍ਰਿਕੁਟੀ। There is a crooked passage which connects Sansdal Kamal and Trikuti, and when we get there we see Brahm, Brahm who has created the creation, who is even called Trilokinath. And the soul is made to stay at Trikuti and is made to meditate so that the store of the Sanchit Karmas or the stored karmas may be finished. At this place Master finishes all our stored karmas and take us ahead.
ਕਿਉਂਕਿ ਛੇ ਚੱਕਰਾਂ ਤੋਂ ਉੱਪਰ ਜੋ ਪੰਜ ਮੰਜ਼ਿਲਾਂ ਹਨ, ਇਹ ਸਾਨੂੰ ਰਸਤੇ ਦੇ ਵਿੱਚ ਆਉਂਦੀਆਂ ਹੈ ਸੱਚਖੰਡ ਪਹੁੰਚਣ ਤੱਕ। ਤੋਂ ਅੱਗੇ ਆਤਮਾ ਦੇ ਉੱਪਰੋਂ ਅਸਤੋਰ ਸੂਖਸ਼ਮ ਤਿੰਨੇ ਪੜਦੇ ਰਹਿ ਜਾਂਦੇ ਹੈ। ਜਦ ਤ੍ਰਿਕੁਟੀ ਤੋਂ ਅੱਗੇ ਪਾਰਬ੍ਰਹਮ ਦੇ ਵਿੱਚ ਜਾਂਦੀ ਹੈ, ਉੱਥੇ ਇਸਦਾ 12 ਸੂਰਜ ਦਾ ਨੂਰ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ,
There are six centers below the five planes before reaching the Sachkhand. And when our soul rises above the six centers and comes to these planes, first it goes to the first plane, then second plane, and after that, when it goes to Parabrahm, then the soul realizes that, only then the soul realizes her own existence, because after reaching the Parabrahm, the radiance of the soul becomes equal to the light of 12 outer suns. Only then the soul realizes her real existence, and then she realizes that she has to go back to her real home.
Parabrahm tak sade ling ped hai aur tumhare de lekin jab atma itthe jaake kitna padda to ye karna kise marta hai.
Up to the Parabrahm there is the sex difference, but when all the three vestures, physical, astral and causal, are shaken off from our soul, and when our soul goes to Parabrahm, there is no difference of the man and woman. At that place only the soul resides and there is no sex difference. Those who reach there, they are called only souls. They are not called by the countries they belong. No one is called Indian or American, and they don't even know that they are black or white. There is no difference. All the differences remain below that plane.
ਆਤਮਾ ਹੀ ਨਜ਼ਰ ਦੇ ਵਿੱਚ ਹੁੰਦੀ ਹੈ ਇਸੇ ਵਾਸਤੇ ਮਹਾਤਮਾ ਆਤਮਾ ਉੱਪਰ ਨਜ਼ਰ ਰੱਖਦੇ ਹੈ ਆਤਮਾ ਨਿਰਦੋਸ਼ ਹੁੰਦੀ ਹੈ ਬਰਿਆਈ ਜੋ ਹੈ ਉਹ ਮਨ ਅੰਦਰ ਹੈ ਮਨ ਇਹਦੇ ਥੱਲੇ ਥੱਲੇ ਰਹਿ ਜਾਂਦਾ ਹੈ
ਆਫਟਰ ਰੀਚਿੰਗ ਦੈਰ ਆਈ ਐਂਡ ਮਾਈਨ ਡਸ ਨਾਟ ਐਗਜ਼ਿਸਟ ਡੂ ਨਾਟ ਐਗਜ਼ਿਸਟ ਦੈਰ ਐਂਡ ਦੈਰ ਨੋਬਡੀ ਇਜ਼ ਕਾਲਡ ਐਜ਼ ਮਾਈ ਓਨ ਔਰ ਐਜ਼ ਅਦਰਸ ਐਟ ਦੈਟ ਪਲੇਸ ਆਲ ਦੋਜ਼ ਹੂ ਰੀਚ ਦੈਰ ਆਰ ਕਾਲਡ ਓਨਲੀ ਸੋਲਸ ਐਂਡ ਦੇ ਆਰ ਫਰੀ ਫਰੋਮ ਆਲ ਦ ਫਾਲਸ ਦੇ ਆਰ ਫਰੀ ਫਰੋਮ ਆਲ ਦ ਬੈਡ ਹੈਬਿਟਸ Because, and that is why saints always look at the souls. They know that souls are innocent, they are free from all the faults. All the faults and mistakes are done by mind. And mind does not go to Parabrahm, he remains below that. That is why saints always look at the souls.
This is why you have to say, 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 you have to say,
That is why your Paltu Sahib says that you go in your within and see God who is within you and he will talk with you. He is always present there and he is waiting for you. You go in the within and see him.
Sahib tere paas yaad kar hove aadar andar tas ke dekh साहेब नादर मान मनी हो फना दूर तब नजर में आवे बुरका डारे तार खुदा बा खुद दिख रावे
हर परमात्मा का पलटू सर कहते साडे अंदर है ਅਸੀਂ ਬੇਸ਼ੱਕ ਹਾਜ਼ਰ ਨਾ ਹੋਈਏ ਉਹ ਹਾਜ਼ਰ ਰਹਿੰਦਾ ਹੈ ਲੇਕਿਨ ਕਿਉਂ ਨਹੀਂ ਦਿਸਦਾ ਇਹ ਬੜਾ ਸਵਾਲ ਪਲਟੂ ਸਾਹਿਬ ਸਾਡੇ ਅੱਗੇ ਰੱਖਦੇ ਹੈ
Now Paltu Sahib says that God is always present within us. Even if we are not present within our own selves, still God is present there. He asked one question, that why we are not able to see the presence of God.
Paltu Sahib ਕਹਿੰਦੇ ਹੈ ਉਹ ਨੂਰ ਉਹ ਪ੍ਰਕਾਸ਼ ਤਾਂ ਤੇਰੇ ਅੰਦਰ ਹੈ ਲੇਕਿਨ ਉਹ ਇਹਨਾਂ ਚੀਜ਼ਾਂ ਦੇ ਅੰਦਰ ਲੁਕਿਆ ਹੋਇਆ ਹੈ ਮੈਂ ਮੇਰੀ ਦਾ ਪਰਦਾ ਹੈ ਮੈਂ ਮੇਰੀ ਇੱਕ ਬੜੀ ਵੱਡੀ ਦੀਵਾਰ ਹੈ ਜਿਹੜੀ ਕਿ ਇਸ ਨੂੰ ਇਸ ਨੂਰ ਦੇ ਉੱਪਰ ਇੱਕ ਟੱਕਣ ਦੀ ਤਰ੍ਹਾਂ ਟੰਗੀ ਬੈਠੀ ਹੈ ਔਰ ਉਸ ਪ੍ਰਕਾਸ਼ ਨੂੰ ਲੁਕੋਈ ਬੈਠੀ ਹੈ
He himself replies that God is present within you in the form of light but you are not able to see the light because there is a thick veil of I-hood and mine and this thick veil of I and mine this thick veil of egoism is covering the brilliance and radiance of God like a cover if you cover anything with a lid, in the same way, this thick veil is covering God.
लेकिन महात्मा सानू गुरु नानक साहिब जी समझाते हैं होमै दीर्घ रोग है दारू पी समाहे कृपा करे जी अपनी ता गुरु का शब्द कमाहे.
But Guru Nanak Sahib ji lovingly explained to us that no doubt egoism is a very bad disease, but the medicine for it also lies within you. If with the grace of Master you earn the Shabad Naam, you can easily remove this veil of egoism.
ਮੈਂ ਮੇਰੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਸਾਰਾ ਦਿਨ ਵਾਲ ਦੀ ਖਲ ਲਾਉਣ ਲੱਗੇ ਪਏ ਹਾਂ. ਮੈਂ ਇਤਨਾ ਪੜ੍ਹਿਆ ਹਾਂ, ਮੈਂ ਇਤਨਾ ਆਲਮ ਫਾਜ਼ਿਲ ਹਾਂ, ਮੇਰੇ ਇਤਨੇ ਬੱਚੇ ਹੈ, ਮੇਰੀ ਇਤਨੀ ਜਾਇਦਾਦ ਹੈ, ਮੇਰੇ ਵਰਗਾ ਕੌਣ ਹੈ? ਲੇਕਿਨ ਮਹਾਤਮਾ ਬੜਾ ਸਵਾਲ ਕਰਦੇ ਹੈ ਕਿ ਤੁਸੀਂ ਸੋਚ ਕੇ ਦੇਖੋ ਇਹਨਾਂ ਚੀਜ਼ਾਂ ਨੇ ਤੁਹਾਡੀ ਮਦਦ ਕਰਨੀ ਹੈ ਕਿ ਇਹ ਤੁਸੀਂ ਇਹਨਾਂ ਚੀਜ਼ਾਂ ਨੂੰ ਨਾਲ ਲੈ ਜਾਓਗੇ.
ਵਾਟ ਆਰ ਦਾ ਥਿੰਗਸ ਵਿਚ ਆਰ ਇੰਕਲੂਡਿਡ ਇਨ ਦੀ ਆਈਹੁੱਡ ਐਂਡ ਦ ਮਾਈਂਡ? ਹੀ ਸੇਜ਼ ਦੈਟ ਆਲ ਡੇ ਲੌਂਗ the things which we go on saying that I am this, I am that, this thing belongs to me, that thing belongs to me, I am the owner of this place, I am so much learned and intellectual and like that. Mahatmas tell us that do you think that you will carry all these things with you? All the things which you say that belong to you or you are the owner of, all the things will remain here and nothing is going to go with you.
ਕਾਰਨ ਬਾਦਸ਼ਾਹ ਨੇ ਕਾਫੀ ਸਾਰਾ ਤਨ ਪਦਾਰਥ ਇਕੱਠਾ ਕੀਤਾ. ਗੁਰੂ ਨਾਨਕ ਸਾਹਿਬ ਉਹਦੇ ਬਾਗ ਅੰਦਰ ਜਾ ਕੇ ਬੈਠ ਗਏ. ਉਸਨੇ ਸੁਣਿਆ ਕਿ ਮੇਰੇ ਬਾਗ ਅੰਦਰ ਕੋਈ ਮਹਾਤਮਾ ਆਇਆ ਹੈ. ਜਦ ਉਹ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਪੁੱਛਣ ਲੱਗਿਆ ਕਿ ਕੋਈ ਮਹਾਤਮਾ ਦੀ ਸੇਵਾ, ਉਹਨਾਂ ਨੇ ਇੱਕ ਸੂਈ ਦੇ ਦਿੱਤੀ. ਕਹਿਣ ਲੱਗੇ ਬਸ ਆਹ ਹੀ ਸੇਵਾ ਹੈ, ਇੱਥੋਂ ਅਗਲੇ ਜਨਮ ਅਸੀਂ ਲੈ ਲਵਾਂਗੇ. ਉਹਦੀ ਰਾਣੀ ਬੜੀ ਸਮਝਦਾਰ ਸੀ, ਉਹ ਕਹਿਣ ਲੱਗੀ ਬਾਦਸ਼ਾਹ ਸਲਾਮਤ, ਇਹ ਸੂਈ ਤੁਸੀਂ ਇਹਨਾਂ ਫਕੀਰਾਂ ਦੀ ਪਕੜ ਤਾਂ ਲਈ ਹੈ, ਕੀ ਤੁਸੀਂ ਅਗਲੇ ਜਨਮ ਇਹ ਸੂਈ ਨਾਲ ਲੈ ਜਾਓਗੇ? ਨਾਲ ਤਾਂ ਤੁਹਾਡੇ ਸਰੀਰ ਵੀ ਨਹੀਂ ਜਾਣਾਗਾ. ਉਹ ਕਹਿਣ ਲੱਗਾ ਮਹਾਤਮਾ ਜੀ ਮੈਨੂੰ ਸਮਝ ਆਉਂਦੀ ਹੈ ਕਿ ਨਾਲ ਤਾਂ ਸਰੀਰ ਨਹੀਂ ਜਾਣਾ, ਸੂਈ ਕਿਸ ਤਰ੍ਹਾਂ ਮੈਂ ਤੁਹਾਡੀ ਲੈ ਜਾਊਂਗਾ? ਆਪਦੀ ਸੂਈ ਵਾਪਸ ਲੈ ਲਓ. ਗੁਰੂ ਨਾਨਕ ਸਾਹਿਬ ਆਪਣੀ ਦਿਆ ਦ੍ਰਿਸ਼ਟੀ ਕਰਕੇ ਕਹਿਣ ਲੱਗੇ ਦੇਖ ਬਈ, ਜਿਹੜਾ ਤੁਸੀਂ ਇਤਨਾ ਧਨ ਪਦਾਰਥ ਇਕੱਠਾ ਕੀਤਾ ਹੈ ਕਿ ਇਹਨੂੰ ਨਾਲ ਲੈ ਜਾਏਗਾ, ਇਹ ਤਾਂ ਚੀਜ਼ਾਂ ਤੁਹਾਡੇ ਵਰਤਣ ਵਾਸਤੇ ਹੈ. ਅਗਰ ਨੇਕ ਔਲਾਦ ਦਿੱਤੀ ਹੈ ਉਸ ਤੋਂ ਫਾਇਦਾ ਉਠਾਓ, ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋ. ਅਗਰ ਅੱਛੀ ਸਿਹਤ ਦਿੱਤੀ ਹੈ, ਅੱਛਾ ਦਿਮਾਗ ਦਿੱਤਾ ਹੈ,
King Karu had collected a lot of wealth. Once it so happened that Guru Nanak Sahib was visiting his garden, and when King Karu heard that a Mahatma has come to his garden, he came there and asked him that, Mahatma ji, is there anything I can do for you? Guru Nanak Sahib wanted to explain to him that nothing is going to go with him and he should not collect all the worldly things. So Guru Nanak Sahib gave him one needle and told him to keep it and he will take from him in the next lifetime. He at once took that, but his wife was very intellectual. She was very wise, and she told King Karu that, Your Majesty, you have taken this needle from the Mahatma, promising that you will give him back in your next lifetime. Don't you know that you will not take anything with you? Not even the body is going to go with you. How can you give this needle back to the Mahatma in your next lifetime? So at once King Karu returned that needle to Guru Nanak Sahib, saying that, Mahatma ji, I cannot do this seva because not even my body is going to go with me. So how I am going to take this needle with me? So I cannot do this seva. So Guru Nanak Sahib graciously and lovingly explained to him. He said that, Karu, when you know that not even your body is going to go with you, then why you are collecting all this wealth by good and bad means? Why you are bothering people? Don't collect all these things. God has given you all this wealth just to use it. You don't have to get so much involved in it that you go on collecting it, because not even our body is going to go with us. If God has graciously given us the wealth, it is for our use. We have to use it. We should not let the wealth use us. We should use the wealth. In the same way, if God has given us good children, if God has given us good health, we should use it for the good causes and not for the bad causes.
ਕਬੀਰ ਸਾਹਿਬ ਕਹਿੰਦੇ ਆ, ਕੌਡੀ ਕੌਡੀ ਜੋੜ ਕੇ ਜੋੜਿਆ ਲੱਖ ਕਰੋੜ, ਮਰਤੀ ਵਰਿਆ ਰੇ ਮਰਾ ਲਈ ਲਗੋਟੀ ਤੋੜ.
ਕਬੀਰ ਸਾਹਿਬ ਸੇਜ਼ ਦੈਟ, ਓ ਮੈਨ, ਯੂ ਹੈਵ ਕਲੈਕਟਡ ਪੈਨੀਸ ਐਂਡ ਕਲੈਕਟਿੰਗ ਪੈਨੀ ਆਫਟਰ ਪੈਨੀ, ਯੂ ਹੈਵ ਕਲੈਕਟਡ ਮਿਲੀਅਨਸ, ਬਟ ਐਟ ਦ ਟਾਈਮ ਆਫ ਦ ਡੈਥ, ਵੈਨ ਯੂ ਲੀਵ ਦ ਬੋਡੀ, ਯੂ ਡੋਂਟ ਈਵਨ ਟੇਕ ਐਨ ਅੰਡਰਵੇਅਰ.
ਮੈਨੂੰ ਕਈ ਐਸੇ ਮੌਕੇ ਦੇਖਣ ਦੇ ਮਿਲੇ ਆ ਜਦ ਕਿਸੇ ਬਜ਼ੁਰਗ ਦਾ ਅੰਤ ਸਮਾਂ ਹੁੰਦਾ ਹੈ, ਬੱਚੇ ਨੂੰ ਪੁੱਛਦੇ ਹੈ ਕੋਈ ਦੇਣਾ ਲੈਣਾ ਦੱਸ ਜਾ, ਨਸੀਬ ਕਰਾ ਦੇ. ਉਹਦੀ ਜਾਨ ਨੂੰ ਬੜੀ ਹੁੰਦੀ ਹੈ, ਔਰ ਜਿਹੜੇ ਬਾਸ ਹੁੰਦੇ ਆ ਉਹਨਾਂ ਨੂੰ ਆਪਣੀਆਂ ਵਸੀਤਾਂ ਲਿਖਾਉਣ ਦੀ ਬੜੀ ਹੁੰਦੀ ਹੈ.
I have seen many old people dying, those who are rich, those who have collected a lot of wealth. What happens when they are about to die? They are in the pain, but their children are worried only for the wealth. And they say that if you have to take anything, if anyone owes you anything, you tell us so that we may collect that balance, we may collect that money or transfer this property to us. That poor guy is suffering because of the pain he's having for the death. But the children and the other people in the family, they are worried only for the wealth because they know that that old man is not going to take anything along with him.
The paltu self in there, Paramatma da noor aur prakash, kaaj tu dekh sakega, eh hankar, main meri to khyal pad ke upar aa.
So Paltu Sahib says that you will be able to see the radiance and light of God only when you will remove this veil of egoism, rise above I-hood and mine and the veil of egoism and go in the within, and then you will be able to see the light of God.
Man mani o fana noor tab nazar me aave burka dar tar khuda ba khud dikh raha hai roop kare mera kuhr ka khol khula ba tiso rola rahe andar mein saatur ka ba.
Paltu Sahib kehnde hai ki bahar koi karm kaand karan di lod nahi kyunki aap Sheikh Taqi nu samjhaunde sige oh kehnda si main 30 roze rakhda ha Makkah da haj karke aaya ha. तो कहने लगे देख वे सेख तकी बड़े सोच समझ की गल है अगर जे तू अंदर जाने मैं मेरी नु छड़ के ना ती रोजे रखने की लोड़ है ना मक्के की यात्रा करने की लोड़ है. आप कहने लगे पंजे मंजिला जो खुदा ने तेरे अंदर रखिया है वो सारिया खुल जा रही तू अंदर जाके खुद देख लेगा वो खुदा तेरे अंदर है वो किसी खास जगह के अंदर नहीं बैठा हुआ.
Now Paltu Sahib say that there is no need to do any outer rite and ritual in your search for God because God is sitting within you. He is not sitting anywhere outside. That is why you should, there is no need of doing any outer rite and ritual. In this hymn, Paltu Sahib was explaining to Sheikh Taqi, who had just come back from going to the pilgrimage of Makkah, and Sheikh Taqi was telling him that he is fasting for 30 days in a year and he is offering the prayers 5 times a day and he had gone to the place of pilgrimage in the Makkah. So Paltu Sahib is explaining to him that all the 5 planes and the entire creation is within you. God has placed all these things within you. If you will go in your within, you will see God face to face, and then you don't need to do any outer rites and rituals because God is not sitting anywhere outside. He is sitting within you. If you will go in the within, you will see him.
Musalmanan de samaj de andar ehi vishwas kita janda hai ke मुहम्मद साहब मक्का सऊदी अरब के अंदर पैदा हुए है उस जगह दे विच जान नाल ही मुक्ति प्राप्त हो जाएगी.
In the Muslim religion it is believed that Prophet Muhammad, the place where Prophet Muhammad was born, it is in Saudi Arabia, Makkah. They believe that by going to that place they will get the liberation.
Kabir Sahib Muslimana de samaj andar rahe aap utthon di yatra vaste likhde hai हज कावे हो जाए था केती वार कबीर साई मुझ में क्या खता मुखो ना भूले तीर. वो कहते मैं कई दफा गया लेकिन वो जेही उथे मोहम्मद साहब की कबर जगह बनी है मैं उथे कई आवाजा दितियां लेकिन उथो कोई आवाज नहीं आई कोई बोलिया नहीं. मैं क्या मेरे की खता है तू मेरे ना बोलदा नहीं.
कबीर साहब लिव्ड इन द मुस्लिम रिलीजन एंड रिगार्डिंग गोइंग टू the pilgrimage of Makkah, he writes that I went to Makkah many times but never, not even for once, God spoke to me. I am wondering that what is my mistake, why God is not talking to me. He says that I went to Makkah many times for seeing God, for hearing him, but I don't know what mistake I have done that even though I shout for God again and again, he is not replying, he is not talking to me.
ਕਬੀਰ ਸਾਹਿਬ ਅੱਗੋਂ ਖੁਦਾ ਦੀ ਆਵਾਜ਼ ਇਸ ਤਰ੍ਹਾਂ ਬਿਆਨ ਕਰਦੇ ਹੈ ਕਿ ਜੀ ਜੋ ਮਾਰੇ आप कह लगे कि दिन को रोजा रखत है रात हनत है गाए वो खून वो बंदगी क्यों खुश होए खुदाए.
Kabir Sahib further says about fasting. He says that if one fasts in the day, but in the evening or in the night, if he kills the cow and eat the meat of it, how God is going to accept that type of devotion?
Kabir Sahib kehne lage ki mere utthe is tarah di awaaz aayi ki tenu kine dassya hai ki main is jagah hai, main ta har jagah hi vyapak hai, jithe vi koi andar vad ke dekhda hai main usnu milda ha.
Further, Kabir Sahib has written that at Makkah I heard this voice, that who has told you that I reside at this place? I reside everywhere.
Muhammad sahab ne bhi apne kalam andar ehi bayan kita hai ke khuda di badshahat thode jism de andar hai, andar tuhanu mil sakda hai.
Prophet Muhammad has also written in his writing that the kingdom of God is within you and you can get him only after entering in your within.
ਕਬੀਰ ਸਾਹਿਬ ਕਹਿੰਦੇ ਅਬਰ ਅਲਹਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕਮਲ ਭਲੇ ਕੋ ਬੰਦੇ.
ਕਬੀਰ ਸਾਹਿਬ ਸੇਜ਼ ਦੈਟ ਗੋਡ ਹਿਮਸੈਲਫ ਇਜ਼ ਲਾਈਟ ਐਂਡ ਹੀ ਹੈਜ਼ ਕ੍ਰੀਏਟਿਡ ਦ ਹੋਲ ਕ੍ਰੀਏਸ਼ਨ ਫਰੋਮ ਦ ਸੇਮ ਲਾਈਟ. ਵੈਨ ਦ ਸੇਮ ਲਾਈਟ ਇਜ਼ ਰਿਜ਼ਾਈਡਿੰਗ ਵਿਦਿਨ ਐਵਰੀਵਨ ਵਿਦਿਨ ਐਵਰੀ ਕ੍ਰੀਏਚਰ ਆਫ ਦਿਸ ਕ੍ਰੀਏਸ਼ਨ, ਹਾਊ ਕੈਨ ਯੂ ਕਾਲ ਵਨ ਕ੍ਰੀਏਚਰ ਗੁੱਡ ਐਂਡ ਦੀ ਅਦਰ ਵਨ ਬੈਡ?
ਲਾਮ ਕਾਨ ਮੇ ਰੱਬ ਕੋ ਪਲਟੂਦਾਸ ਸਾਹਿਬ ਸਾਹਿਬ ਕਿਆ ਕਰੇ ਸਾਹਿਬ ਤੇਰੇ ਪਾਸ.
ਪਲਟੂ ਸਾਹਿਬ ਇਹ ਛੋਟਾ ਜਿਹਾ ਸ਼ਬਦ ਕਹਿ ਕੇ ਫਿਰ ਆਖਿਰ ਦੇ ਉੱਤੇ ਆ ਕੇ ਇਹੀ ਬਿਆਨ ਕਰਦੇ ਆ ਕਿ ਉਹ ਪਰਮਾਤਮਾ ਦੀ ਕੋਈ ਖਾਸ ਜਗ੍ਹਾ ਮੁਕਰ ਗਈ ਕੀਤੀ ਹੋਈ, ਮੈਂ ਉਸ ਜਗ੍ਹਾ ਦੇ ਵਿੱਚ ਹੀ ਰਹਿੰਦਾ ਹਾਂ. ਕਹਿਣ ਲੱਗੇ ਜਿਹਦਾ ਕੋਈ ਮਕਾਨ ਨਹੀਂ, ਸਭ ਦੇ ਅੰਦਰ ਰਹਿੰਦਾ ਹੋਇਆ ਫਿਰ ਵੀ ਨਿਆਰਾ ਹੈ. ਕਹਿਣ ਲੱਗੇ ਮੈਂ ਉਸ ਪਰਮਾਤਮਾ ਨੂੰ ਆਪਦੇ ਅੰਦਰ ਪਾਇਆ. ਅਗਰ ਤੁਸੀਂ ਵੀ ਸੰਤਾਂ ਮਹਾਤਮਾ ਦੇ ਕਹੇ ਮੁਤਾਬਕ ਆਪਣਾ ਜੀਵਨ ਢਾਲੋਗੇ ਔਰ ਅੰਦਰ ਆਪਣੇ ਖੋਜ ਕਰੋਗੇ, ਤੁਸੀਂ ਵੀ ਸਤਿਗੁਰਾਂ ਦੀ ਦਇਆ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਅੰਦਰ ਵੜ ਕੇ ਉਸ ਪਰਮਾਤਮਾ ਨੂੰ ਪਾ ਸਕਦੇ ਹੋ, ਮਿਲ ਸਕਦੇ ਹੋ.
ਆਫਟਰ ਸੇਇੰਗ ਦਿਸ ਵੈਰੀ ਸ਼ਾਰਟ ਹਿਮ ਇਨ ਦੀ ਐਂਡ ਅਗੇਨ ਪਲਟੂ ਸਾਹਿਬ ਸੇਜ਼ that God is nowhere residing outside. He does not belong to any particular place. There is not only one place where God resides. God resides everywhere. And I have realized that God who is within me, who is unique, who lives within everyone, who does not have any particular place to live, but still He lives everywhere. And I have realized Him only after obeying the instructions of the saints and the masters. If you also obey the instructions of the masters and go in the within, you can also realize Him because He is sitting within us.